सो कत जाने। पीर पराई सो कत जाने, 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 पीर पराई जाके अंतर जाके अंतर दर्द न पाई, दर्द न पाई सो कत जाने, पीर पराई सो कत जाने, पीर पराई शह की सार सुहागन जाने, शह की सार सुहागन जाने, तज अभिमान सुकरलिया मान, तज अभिमान सुकरलिया मान, तन दे न अंतर राखे, तन मान दे न अंतर राखे, अवरा देख न सुने अपाखे, अवरा देख न सुने अपाखे सो कत जाने, पीर पराई सो कत जाने, पीर पराई जाके अंतर जाके अंतर दर्द न पाई, दर्द न पाई सो कत जाने, पीर पराई सो कत जाने, पीर पराई दुहागन दोए पाख ही, जिन नाह निरंतर भगत नकी, जिन नाह निरंतर भगत पुरुष लात का पंथ उस लात का पंथ दुहेला संग ना साथी गवन संग ना साथी गवन जवाब न पाया कह रविदास शरण प्राप तेरी
कह रविदास शरण
सोकत जाने पीर पराई जाके अंतर दर्द न पाई। गुरु ग्रंथ साहिब दे विच ए शब्द 793 नंबर पन्ने ते अंकित है। जिस राग विच इस शब्द नू अंकित किया गया है वो राग सूही भगत रविदास जी की बाणी विचों ये शब्द गुरु ग्रंथ साहिब विच दर्ज किया गया। असी सब जानते हाँ कि शब्द दे विच सानू रहाओ लिखिया मिलता है। इस शब्द का रहाओ ਸੋ ਕੱਤ ਜਾਣੈ ਪੀਰ ਪਰਾਈ। ਉਹ ਕਿਵੇਂ ਜਾਣ ਸਕਦਾ ਹੈ ਪਰਾਈ ਪੀਰ ਨੂੰ? ਉਹ ਕੌਣ ਜਿਹਦੇ ਬਾਰੇ ਕਹਿੰਦੇ ਹਨ ਜਾਂ ਕਹਿ ਅੰਤਰ, ਜਿਹਦੇ ਅੰਦਰ ਦਰਦ ਨਹੀਂ ਹੈ, ਭਾਵ ਜੋ ਦਰਦ ਨੂੰ ਮਹਿਸੂਸ ਨਹੀਂ ਕਰ ਸਕਦਾ, ਉਹ ਦੂਜੇ ਦੇ ਦਿਲ ਦੀ ਪੀੜ ਨੂੰ ਵੀ ਨਹੀਂ ਸਮਝ ਸਕਦਾ। ਇਹ ਸ਼ਬਦ ਦਾ ਰਹਾਉ ਹੈ। ਜੋ ਦੂਜੇ ਦੇ ਦਰਦ ਨੂੰ ਨਹੀਂ ਸਮਝ ਸਕਦਾ, ਉਹ ਮਨੁੱਖੀ ਹਿਰਦੇ ਦੀ ਪਛਾਣ ਤੇ ਕਰ ਹੀ ਨਹੀਂ ਸਕਦਾ, ਉਹ ਪਸ਼ੂ ਪੰਛੀ ਜੀਵ ਜੰਤ ਦੇ ਹਿਰਦੇ ਦੀ ਪਹਿਚਾਣ ਤੱਕ ਵੀ ਨਹੀਂ ਕਰ ਸਕਦਾ। ਕਾਰਨ ਕਿ ਉਸ ਨੂੰ ਆਪਣੇ ਤੋਂ ਇਲਾਵਾ ਹੋਰਾਂ ਬੀਂਗਸ ਵਿੱਚ, ਹੋਰਾਂ ਮਨੁੱਖਾਂ ਜੀਵ ਜੰਤਾਂ ਵਿੱਚ ਕੋਈ ਦਰਦ ਨਜ਼ਰ ਹੀ ਨਹੀਂ ਆਉਂਦਾ, ਕਿਉਂਕਿ ਉਹਦੇ ਅੰਦਰ ਦਰਦ ਨਹੀਂ ਹੈ। ਰਹਾਉ 'ਚ ਇਹ ਗੱਲ ਬਿਆਨ ਕਰਕੇ ਗੁਰੂ ਸਾਹਿਬ ਕਹਿੰਦੇ ਹਨ, ਜਿਸ ਮਨੁੱਖ ਦੇ ਹਿਰਦੇ 'ਚ ਦਰਦ ਨਹੀਂ ਹੈ, ਉਹ ਰੱਬੀ ਮਿਲਾਪ ਦੇ ਦਰਦ ਨੂੰ ਵੀ ਨਹੀਂ ਸਮਝ ਸਕਦਾ। ਇਹ ਪਹਿਲੀ ਕਸਵੱਟੀ ਹੈ ਕਿ ਰੱਬੀ ਮਿਲਾਪ ਦਾ ਦਰਦ ਜਿਸ ਮਨੁੱਖ 'ਚ ਹੋਏਗਾ, ਪਹਿਲਾਂ ਉਹਦੇ ਹਿਰਦੇ ਵਿੱਚ ਧਰਤੀ 'ਤੇ ਜਿਹੜੇ ਮਨੁੱਖ ਹਨ ਉਹਨਾਂ ਬਾਰੇ ਦਰਦ ਹੋਣਾ ਜ਼ਰੂਰੀ ਹੈ। ਅਸੀਂ ਮਤ ਭੁੱਲੀਏ ਕਿ ਅਸੀਂ ਰੱਬ ਨਾਲ ਜੁੜ ਸਕਦੇ ਹਾਂ ਬਿਨਾਂ ਮਨੁੱਖਾਂ ਦੇ ਪਿਆਰ ਤੋਂ। ਪਹਿਲੀ ਕਸਵੱਟੀ ਹੈ। ਲੇਕਿਨ ਜਿਹੜੇ ਮਨੁੱਖ ਰੱਬ ਜੀ ਦੇ ਨਾਲ ਜੁੜੇ ਹਨ, ਤਸ਼ਬੀਹ ਹੈ, ਇੱਕ ਅਖਾਣ ਹੈ ਕਿ ਰੱਬ ਜੀ ਸਾਡੇ ਸਭ ਦੇ ਪਤੀ ਹਨ। ਅਸੀਂ ਜਿਤਨੇ ਵੀ ਮਨੁੱਖ ਧਰਤੀ 'ਤੇ ਹਾਂ, ਸਾਰੇ ਉਹਨਾਂ ਦੀਆਂ ਪਤਨੀਆਂ। ਇੱਕ ਖਿਆਲ ਹੈ ਪਰ ਸਮਝਣ ਵਾਸਤੇ, ਸੁਹਾਗਨ ਕੌਣ ਹੈ ਜੋ ਹਮੇਸ਼ਾ ਆਪਣੇ ਪਤੀ ਨਾਲ ਰਹਿੰਦੀ ਹੈ, ਜਿਸ ਦਾ ਪਤੀ ਉਹਦੇ ਨਾਲ ਹੈ? ਪਰ ਗੁਰੂ ਸਾਹਿਬ ਕਹਿੰਦੇ ਹਨ ਰਵਿਦਾਸ ਜੀ ਦੀ ਰਚਨਾ ਤੋਂ, ਸ਼ਹਿ ਕੀ ਸਾਰ, ਸ਼ਹਿ ਕੌਣ ਪਤੀ, ਉਹਦੀ ਸਾਰ, ਉਹਦੀ ਡੈਪਥ, ਉਹਦੀ ਵੈਲਿਊ ਕੌਣ ਜਾਣਦਾ ਹੈ? ਸੁਹਾਗਨ ਜਾਣੈ, ਸੁਹਾਗਣ ਜਾਣਦੀ ਹੈ। ਕਿਉਂ? ਕਿਉਂਕਿ ਉਸਨੂੰ ਪਤਾ ਹੈ ਕਿ ਜਦੋਂ ਮੈਂ ਆਪਣੇ ਸ਼ੋਅ ਤੋਂ ਵਿਛੜਦੀ ਹਾਂ ਤਾਂ ਮੇਰੇ ਨਾਲ ਕੀ ਵਾਪਰਦੀ ਹੈ, ਪਰ ਮੈਂ ਵਿਛੜਨਾ ਚਾਹੁੰਦੀ ਨਹੀਂ ਹਾਂ। ਇਹ ਜਿਹੜਾ ਦਰਦ ਹੈ, ਕੀ ਦਰਦ ਹੈ? ਫਰੀਦ ਸਾਹਿਬ ਕਹਿੰਦੇ ਨੇ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਣ, ਮਸਾਣ ਗ੍ਰੇਵਯਾਰਡ। ਇਹ ਮੇਰੇ ਪਰਮਾਤਮਾ ਜੀ, ਇਹ ਮੇਰੇ ਸ਼ੋ ਜੀ, ਤੁਹਾਡੇ ਕਾਰਨ ਮੈਂ ਸੁਹਾਗਨ ਹਾਂ। ਜੇ ਮੈਂ ਤੁਹਾਡੇ ਤੋਂ ਵਿਛੜਾ ਜੀਵਨ ਬਿਤਾਵਾਂ ਤਾਂ ਮੇਰਾ ਜੀਵਨ ਕੁਰਬਲ ਕੁਰਬਲ ਹੋ ਜਾਂਦਾ, ਮੇਰਾ ਜੀਵਨ ਮਸਾਣ ਵਾਂਗੂ ਹੋ ਜਾਂਦਾ। ਪਰ ਇਹ ਦਰਦ ਕੌਣ ਜਾਣਦੀ ਹੈ? ਉਹ ਸੁਹਾਗਨ, ਸ਼ਹਿ ਕੀ ਸਾਰ, ਸੁਹਾਗਨ ਜਾਣੈ। ਪਰ ਉਸਨੇ ਸੁਹਾਗਨ ਬਣਨ ਦੀ ਆਪਣੇ ਪਤੀ ਦੇ ਨਾਲ ਹਮੇਸ਼ਾ ਜੀਣ ਦੀ ਤਾਂਗ ਰੱਖੀ ਹੈ। ਉਸ ਤਾਂਗ ਦੇ ਵਿੱਚ ਕੀ ਹੈ? ਇੱਕ ਦਰਦ। ਉਹ ਦਰਦ ਨੇ ਕੀ ਸਿਖਾਇਆ? ਕਿ ਜੇ ਮੈਂ ਅਭਿਮਾਨ ਕਰਦੀ ਹਾਂ ਤਾਂ ਮੈਂ ਤੇਰੇ ਤੋਂ ਵਿਛੜ ਜਾਂਦੀ ਹਾਂ। ਭਾਂਬੀ ਦੀ ਕਿ ਪਾਤ ਪਾਰਦੋ ਵਾਂਗੂ ਇੱਕ ਪਤਲਾ ਪੜਦਾ ਮੇਰੇ ਤੇਰੇ ਵਿਚਕਾਰ ਆ ਜਾਂਦਾ। ਸਭ ਤੋਂ ਪਹਿਲਾਂ ਮੈਂ ਮਹਿਸੂਸ ਕਰਦੀ ਹਾਂ ਕਿ ਜਿਉਂ ਹੀ ਮੈਂ ਈਗੋ ਅਭਿਮਾਨ ਹੀ ਚਾਹੁੰਦੀ ਹਾਂ, ਮੈਂ ਤੇਰੇ ਤੋਂ ਟੁੱਟ ਜਾਂਦੀ ਹਾਂ। ਜਿਹੜਾ ਮਨੁੱਖ ਰੱਬ ਜੀ ਨਾਲ ਜੁੜਿਆ, ਉਸ ਦੀ ਪਹਿਲੀ ਨਿਸ਼ਾਨੀ ਹੋਏਗੀ, ਉਹ ਈਗੋ ਛੱਡ ਦੇਗਾ, ਉਹ ਈਗੋਇਸਟਿਕ ਨਹੀਂ ਹੋਏਗਾ, ਉਹ ਹਉਮੈ ਦਿਖਾਵੇ ਵਾਲਾ ਨਹੀਂ ਹੋਏਗਾ, ਉਹ ਆਪਣਾ ਕੋਝਾ ਅਭਿਮਾਨ ਨਹੀਂ ਦਿਖਾਉਂਦਾ ਹੋਏਗਾ, ਉਹ ਆਪਣੇ ਸਵਾਭਿਮਾਨ ਵਿੱਚ ਰਹੇਗਾ, ਆਪਣੀ ਸੈਲਫ ਐਸਟੀਮ ਵਿੱਚ ਤਾਂ ਰਹੇਗਾ, ਪਰ ਦੁਨੀਆ ਨਾਲ ਵਰਤਦਿਆਂ ਆਪਣੇ ਕੋਝੇ ਅਭਿਮਾਨ ਨੂੰ ਛੱਡ ਦੇਗਾ। ਕਿਉਂ? ਕਿਉਂਕਿ ਜਿਉਂ ਹੀ ਕੋਝਾ ਅਭਿਮਾਨ ਦਿਖਾਉਂਦਾ ਹੈ, ਉਹ ਰੱਬ ਜੀ ਤੋਂ ਟੁੱਟ ਜਾਂਦਾ ਹੈ, ਉਹ ਸੁਹਾਗਨ ਤੋਂ ਵਿਧਵਾ ਹੋ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਉਹ ਸੁਹਾਗਨ ਜਿਹੜੀ ਹੈ ਉਹ ਸ਼ਹਿ ਨਾਲ ਰਹਿਣ ਦਾ ਵੈਲਿਊ, ਉਸ ਦਾ ਭਾਵ ਜਾਣਦੀ ਹੈ। ਉਸ ਦਾ ਦਰਦ ਜਾਣਦੀ ਹੈ ਕਿ ਜੇ ਮੈਂ ਵਿਛੜ ਜਾਵਾਂ, ਇਸ ਕਰਕੇ ਕੀ ਕਰਦੀ ਹੈ, ਤਜ ਅਭਿਮਾਨ ਛੋੜ ਦਿੰਦੀ ਹੈ। ਇਸੇ ਕਾਰਨ ਸੁੱਖ ਰਲੀਆਂ ਮਾਣ ਹੈ, ਇਸੇ ਕਾਰਨ ਉਹ ਸੁੱਖ ਰਲੀਆਂ ਮਾਣਦੀ ਹੈ। ਤਨ ਮਨ ਦੇ, ਉਹ ਆਪਣਾ ਤਨ ਮਨ ਦੇ ਦਿੰਦੀ ਹੈ, ਨਾ ਅੰਤਰ ਰੱਖ, ਉਹ ਰੱਬ ਜੀ ਦੇ ਨਾਲ ਅੰਤਰ ਨਹੀਂ ਰੱਖਦੀ। ਸੁਹਾਗਨ ਜੋ ਹੈ, ਜਿਹੜੀ ਸੁਹਾਗਨ ਹੈ, ਉਹ ਰੱਬ ਜੀ ਤੋਂ ਵਿਛੜੀ ਨਹੀਂ ਹੈ, ਇਸ ਕਰਕੇ ਉਹ ਤਨ ਮਨ ਦੇ ਨਾ ਅੰਤਰ ਰੱਖ ਹੈ, ਕੋਈ ਵਿਚਕਾਰ ਗੈਪ ਨਹੀਂ ਰਹਿਣ ਦਿੰਦੀ ਹੈ। ਅਵਰਾ ਦੇਖ ਨਾ ਸੁਣੇ ਅਪੱਖ ਹੈ, ਉਹ ਦੂਜਿਆਂ ਨੂੰ ਦੇਖ ਕੇ ਜਾਂ ਦੂਜਿਆਂ ਤੋਂ ਸੁਣ ਕੇ ਰੱਬ ਜੀ ਤੋਂ ਦੂਰ ਹੋਣ ਵਾਲੇ ਕਰਮ ਕਾਂਡ, ਨਿੰਦਾ ਚੁਗਲੀ, ਭੈੜੀਆਂ ਵਾਦੀਆਂ, ਬੈਡ ਡੀਡਸ ਵਾਲੀ ਕੋਈ ਲੈਂਗੁਏਜ ਨਹੀਂ ਸੁਣਦੀ ਹੈ, ਅਪੱਖ ਹੈ, ਉਹ ਭੈੜੀ ਬੋਲੀ ਨਹੀਂ ਜਾਣਦੀ ਹੈ, ਉਸਨੂੰ ਪਿਆਰ ਦੀ ਬੋਲੀ ਸਮਝ ਆ ਜਾਂਦੀ ਹੈ। ਇਹੀ ਤਾਂ ਕਾਰਨ ਹੈ ਕਿ ਦੂਜੇ ਦਾ ਦਰਦ ਸਮਝਦੀ ਹੈ। ਜਿਸ ਮਨੁੱਖ ਨੂੰ ਦੂਜੇ ਦਾ ਦਰਦ ਸਮਝ ਆ ਜਾਏਗਾ, ਉਹ ਪਿਆਰ ਦੀ ਬੋਲੀ ਸਿੱਖ ਜਾਏਗਾ। ਮੈਂ ਇੱਕ ਵਾਰੀ ਪੜ੍ਹ ਰਿਹਾ ਸਾਂ, ਇੱਕ ਜਗ੍ਹਾ ਲਿਖਿਆ ਸੀ ਕਿ ਇੱਕ ਵਾਰੀ ਦੁਕਾਨ ਦੇ ਬਾਹਰ ਪੋਸਟਰ ਲੱਗਾ ਕਿ ਦੁਕਾਨ ਹੈ ਪੱਪੀਜ਼ ਸੇਲ, ਇੱਥੇ ਛੋਟੇ ਛੋਟੇ ਕੁੱਤੇ ਵਿਕਦੇ ਹਨ। ਇੱਕ ਬੱਚਾ ਆਪਣੀ ਮਾਂ ਨਾਲ ਉਹਦੇ ਨਾਲ ਦੇ ਸਟੋਰ 'ਤੇ, ਸੁਪਰ ਮਾਰਕੀਟ ਗਿਆ। ਮਾਂ ਜਦੋਂ ਤੱਕ ਸਮਾਨ ਖਰੀਦ ਰਹੀ ਸੀ, ਇਸਨੇ ਦੇਖਿਆ ਛੋਟੇ ਛੋਟੇ ਕੁੱਤੇ ਵਿਕਦੇ ਨੇ ਨਾਲ ਦੇ ਸਟੋਰ 'ਤੇ। ਇਹ ਇਕੱਲਾ ਆਪਣਾ ਉਸ ਸਟੋਰ 'ਤੇ ਦੇਖਣ ਚਲਾ ਗਿਆ ਕੁੱਤੇ ਨੂੰ। ਦੁਕਾਨਦਾਰ ਨੂੰ ਪੁੱਛਦਾ ਹੈ, ਕੁੱਤੇ ਕਿੰਨੇ ਦੇ ਨੇ? ਦੁਕਾਨਦਾਰ ਦੱਸਦਾ ਹੈ, 10 ਰੁਪਏ ਦਾ ਹੈ, 50 ਰੁਪਏ ਦਾ, ਇਹ 100 ਰੁਪਏ ਦਾ, ਇਹ 500 ਰੁਪਏ ਦਾ। ਇਹ ਬੱਚਾ ਕਹਿੰਦਾ, ਮੇਰੇ ਕੋਲ ਇਤਨੇ ਪੈਸੇ ਨਹੀਂ ਹਨ। ਦੁਕਾਨਦਾਰ ਕਹਿੰਦਾ, ਤੁਸੀਂ ਜਦੋਂ ਜ਼ਿਆਦਾ ਪੈਸੇ ਲੈ ਕੇ ਆਓਗੇ, ਆਪਣੇ ਪੇਰੈਂਟਸ ਨਾਲ ਆਓਗੇ, ਤਾਂ ਤੁਹਾਨੂੰ ਕੁੱਤਾ ਦਿਆਂਗੇ। ਪਰ ਇਸ ਬੱਚੇ ਨੂੰ ਜ਼ਿੱਦ ਸੀ ਕਿ ਮੈਂ ਕੁੱਤਾ ਜ਼ਰੂਰ ਲੈਣਾ। ਦੁਕਾਨਦਾਰ ਸਮਝ ਗਿਆ, ਲੱਗਦਾ ਇਹਦੇ ਕੋਲ ਪੈਸੇ ਥੋੜ੍ਹੇ ਹਨ, ਪਰ ਕੁੱਤਾ ਜ਼ਰੂਰ ਲੈਣਾ ਚਾਹੁੰਦਾ। ਉਸ ਦੁਕਾਨਦਾਰ ਨੇ ਸਾਰੇ ਕੁੱਤਿਆਂ ਦੇ ਪਿੱਛੇ ਇੱਕ ਛੋਟਾ ਜਿਹਾ ਕੁੱਤਾ ਬੈਠਾ ਸੀ, ਜਿਹੜਾ ਕਿ ਖੜ੍ਹਾ ਨਹੀਂ ਸੀ ਹੋ ਸਕਦਾ। ਉਸਦੀ ਬੈਕ ਬੋਨ ਟੁੱਟੀ ਹੋਈ ਸੀ। ਇਸ ਨੂੰ ਲਿਆ ਕੇ ਦਿਖਾ ਕੇ ਕਹਿੰਦਾ, ਇਹ ਕੁੱਤਾ ਤੂੰ ਲੈ ਲੈ। ਕਹਿੰਦਾ, ਇਸ ਕੁੱਤੇ ਦੀ ਕੀ ਕੀਮਤ ਹੈ? ਕਹਿੰਦਾ, ਇਹ ਕੁੱਤਾ ਤਾਂ 500 ਰੁਪਏ ਦਾ, ਪਰ ਤੈਨੂੰ 50 ਰੁਪਏ ਦਾ ਦੇ ਦਾਂਗਾ। ਕਾਰਨ ਕਿ ਸਾਡਾ ਤਾਂ ਵਿਕਣਾ ਨਹੀਂ, ਇਸ ਕੁੱਤੇ ਦੀ ਬੈਕ ਬੋਨ ਟੁੱਟੀ ਹੋਈ ਹੈ, ਇਹ ਵਿਕ ਨਹੀਂ ਸਕਦਾ, ਤੂੰ ਇਸ ਨੂੰ ਲੈ ਲੈ। ਉਹ ਬੱਚਾ ਕਹਿੰਦਾ ਆਪਣੀ ਪੋਕਿਟ 'ਚ ਹੱਥ ਮਾਰ ਕੇ ਕਿ ਮੇਰੇ ਕੋਲ 7 ਰੁਪਏ, ਇਹ 7 ਰੁਪਏ ਲੈ ਲਓ, ਆਸਤਾ ਆਸਤਾ ਹਰ ਮਹੀਨੇ ਮੈਂ ਕਿਸ਼ਤਾਂ 'ਚ ਕੀਮਤ ਉਧਾਰ ਦਿਆਂਗਾ, ਅਤੇ ਮੈਨੂੰ ਇਹ 50 ਰੁਪਏ ਵਾਲਾ ਕੁੱਤਾ ਦੇ ਦਿਓ। ਇਤਨੀ ਦੇਰੀ 'ਚ ਉਸਦੀ ਮਾਂ ਆ ਗਈ। ਦੁਕਾਨਦਾਰ ਨੇ ਮਾਂ ਨੂੰ ਪੁੱਛਿਆ ਕਿ ਤੁਹਾਡਾ ਬੱਚਾ ਕੁੱਤਾ ਲੈਣਾ ਚਾਹੁੰਦਾ, ਤੁਸੀਂ ਪੈਸੇ ਖਰਚ ਸਕਦੇ ਹੋ? ਮਾਂ ਕਹਿੰਦੀ, ਹਾਂ ਬੋਲੋ। ਉਹਨਾਂ ਨੇ ਉਸਨੂੰ ਵਧੀਆ ਵਧੀਆ ਕੁੱਤੇ ਵਿਖਾਏ, ਪਰ ਇਹ ਜਿਹੜਾ ਬੱਚਾ ਸੀ, ਇਹ ਕਹਿੰਦਾ ਮੈਨੂੰ ਇਹੋ ਕੁੱਤਾ ਲੈਣਾ। ਦੁਕਾਨਦਾਰ ਨੇ ਮਾਂ ਨੂੰ ਦੱਸਿਆ, ਇਹ ਕੁੱਤਾ ਵੈਸੇ ਮਹਿੰਗਾ, ਪਰ ਅਸੀਂ ਇਸ ਨੂੰ ਸਸਤਾ ਕਰਕੇ ਇਸ ਕਰਕੇ ਦੇ ਰਹੇ ਹਾਂ ਕਿ ਇਸਦੀ ਬੈਕ ਬੋਨ ਟੁੱਟੀ ਹੋਈ ਹੈ। ਮਾਂ ਨੇ ਵੀ ਸਮਝਾਇਆ, ਦੁਕਾਨਦਾਰ ਨੇ ਵੀ ਸਮਝਾਇਆ ਕਿ ਜੇ ਪੈਸੇ ਖਰਚ ਸਕਦੇ ਹਾਂ ਤਾਂ ਵਧੀਆ ਕੁੱਤਾ ਲੈ ਲੈ। ਪਰ ਇਹ ਬੱਚਾ ਅੜੀ ਕਰਨ ਲੱਗਾ, ਕਹਿੰਦਾ ਮੈਨੂੰ ਇਹੋ ਕੁੱਤਾ ਚਾਹੀਦਾ। ਉਹਨਾਂ ਪੁੱਛਿਆ, ਜਦੋਂ ਅਸੀਂ ਪੈਸੇ ਖਰਚ ਸਕਦੇ ਹਾਂ, ਤੂੰ ਹੋਰ ਕੁੱਤਾ ਕਿਉਂ ਨਹੀਂ ਲੈਂਦਾ? ਬੱਚੇ ਦੀ ਜ਼ਿੱਦ ਕਰਨ ਦੇ ਬਾਵਜੂਦ ਉਹ ਉਸਨੂੰ ਵਧੀਆ ਕੁੱਤਾ ਲੈ ਕੇ ਦੇਣਾ ਚਾਹੁੰਦੇ ਹਨ, ਪਰ ਬੱਚਾ ਇਹੋ ਕੁੱਤਾ ਲੈਣਾ ਚਾਹੁੰਦਾ। ਜਦੋਂ ਵੱਡੇ ਨਹੀਂ ਮੰਨਦੇ ਹਨ, ਮਾਂ ਵੀ ਨਹੀਂ ਮੰਨਦੀ, ਦੁਕਾਨਦਾਰ ਵੀ ਨਹੀਂ ਮੰਨਦਾ, ਤਾਂ ਬੱਚਾ ਜ਼ਮੀਨ 'ਤੇ ਲੇਟ ਜਾਂਦਾ, ਆਪਣੀ ਪੈਂਟ ਲਾ ਦਿੰਦਾ ਅਤੇ ਆਪਣੀ ਟੰਗ ਵਿਖਾਉਂਦਾ ਕਿ ਮੇਰੀ ਟੰਗ ਲੱਕੜ ਦੀ ਹੈ, ਮੇਰਾ ਦਰਦ ਇਹ ਕੁੱਤਾ ਪਛਾਣ ਸਕਦਾ ਅਤੇ ਕੁੱਤੇ ਦੀ ਟੰਗ ਕਿਉਂਕਿ ਨਹੀਂ ਹੈ, ਇਸ ਕਰਕੇ ਕੁੱਤੇ ਦਾ ਦਰਦ ਮੈਂ ਪਛਾਣ ਸਕਦਾ, ਮੈਨੂੰ ਇਹੋ ਕੁੱਤਾ ਚਾਹੀਦਾ। ਸੋਕਤ ਜਾਣੈ ਪੀਰ ਪੁਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਜਿਹਦੇ ਅੰਦਰ ਦਰਦ ਹੋਏਗਾ, ਉਹ ਦੂਜੇ ਦਾ ਦਰਦ ਸਮਝੇਗਾ। पर ज्यों ही दूजे दा दर समझेगा इहदी बोली मिठी हो जाएगी, वो पाख्या पाओ अपार बोलन लग पेगा, वो मिठी बोली वाल आ जाएगा। वो अवरा देखना सुनया पाखे दी बोली नहीं बोलेगा, वो लोकां नू देखेगा लोग झूठ बोलदे न, वो लोकां नू देखेगा लोग कौड़ा बोलदे न, वो लोकां नू देखेगा लोग ईगो वस होए अपने अभिमान च बोलदे न। पर इस बोली नू अपाखे दी बोली नू जिहड़ी मंदी बोली है जिहदे नाल रब जी तो टुट जांदे ने, विधवा बन जांदे ने, सुहागन नहीं रहिंदे ने, वो छोड़ दिंदा। क्यों? क्योंकि वो अंदर दर्द है। जदों दूजियां वास्ते दर्द जाग पए ना तो मनुख की करदा? दूजियां दे दिल नूं जितण दा ची करदा। मन जीता जग जीत वाल आ जांदा। दूजियां दे मन नूं ठेस पहुंचाउण दे बदले सोच समझ के बोलदा। एक राइटर लिखदा, पहला असी जिस मर्जी मनुख नू पैड़े बोल बोल देंदे सां, लेकिन जिस दे कपड़े चंगे नहीं सन होंदे, जिन्हें गंदे कपड़े पाए होंदे सन, उसनू तां कोजा बोल बोलदिया देर नहीं सन लांदे, उसकी इज्जत नू कटांदिया देर नहीं सन लांदे, उसनू चार मनुखां दे सामने ठिठ करदिया देर नहीं सन लांदे। पर जदों पता लगा कि मेरा शाह बैराम पार्टी गोदड़ी विच भी है, उस दिन तो असी अपनी जबान तो लफज सांभ सांभ के कढ़ने हाँ, मते किते पार्टी गोदड़ी विच भी मेरा शाह बैराम ना लुकिया होवे, मते मेरा रब जी जिहड़ा दूजियां दे हिरदे च वसदा है, जिहड़ा घट घट मैं हरजू वसिया, वह दुख ना जाए, दर्द समझ आ गया। इस गल नूं अपने उत्ते काबू पाउण वास्ते एक कोटेशन साढ़े बड़े काम आती है, सानू सहज ही बोलण की ठीक आदत पै जाती है। वह की एक्सरसाइज है, जो कुछ बोलो सोच के बोलो। इनू असी अपने घर दीवारां ते लिख के टंग लईए, अपने ऑफिस दे विच लिख लईए, ताकि अपने नौकर दे नाल अपने एम्पलॉइज दे नाल भी ढंग नाल बोलीए, जो कुछ बोलो सोच के बोलो। पर ये जरूरी नहीं कि जो कुछ सोचे है वह सारा बोल दो। ये गल सानू आस्ता आस्ता सिखा देगी, साड़ी बोली नू काबू कर देगी, असी मिठा बोलना सीखते जाएंगे। क्योंकि असी जदों ये सोचते रहेंगे कि मेरे बोल दे नाल कोई दुख ना जाए। शब्द के दूसरे पद च कहिंदे हन, दुखी दुहागन दोए पख ही नहीं। जिहड़ी दुखी है ना दुहागन है, दुहागन क्यों है? क्योंकि डुअलिटी च रहिंदी है। दोए पख ही नहीं, दोए पख ही नहीं दे लफ्जी अर्थ ने भी उहदा लोक भी गया ते परलोक भी गया। पर असी समझिए दोए पख ही नहीं की है। दोए पख ही नहीं मीनस उहदा लोक मीनस मटीरियल वर्ल्ड च, वह शरीरक तौर पर अते मायकी तौर पर भी सुखी रहिंदा है, लेकिन अपना परलोक मीनस चंगे गुणा वाला पक्ष वह जाया नहीं करन देंदा, उसनू मिस नहीं करता। आम तौर पर दुनिया सोचती है अगर हमारा ये लोक ठीक है या नहीं है तो परलोक को ठीक कर लो, ऐसे दान कर दो, ऐसे धार्मिक स्थान पर चले जाओ, ऐसे कुछ कर दो, लेकिन लोक ठीक नहीं है तो परलोक संवर ही नहीं सकता। पर परलोक नूं उन्होंने मरण तो बाद समझ लिया। एक परलोक है जींदे जी, वह की है? चंगे गुणा का खजाना। जे असी वह चंगे गुणा का खजाना नहीं संभालते हाँ तो साडा जिहड़ा लोक है वह भी जाया जाता है। किवें? लोकी कौड़ा बोलते ने अपने नौकर दे नाल, ते नौकर खाण की रोटी विच ही जहर पा देंदा है। लोक भी गया पर लोक भी गया, पर जिहड़े लोगों को लोक है भाव माया है भाव वह किसी भी पक्षों अपनी चढ़दी कला च हन, तो वह अपने परलोक नूं नहीं जान देंदे ने अपने गुणा नूं। जे जान देन तो डुअलिटी च आ गए, जो ही डुअलिटी च आए दुहागन हो गई। असी हमेशा दुखी दुखी रहने हैं, क्यों? अपने दो नोकिए तीर इस जबान तो चलाण दे कारण। ये जबान तो एक बारी चलती है पर इसका फट दूजे नूं इतना नहीं पैंदा जितना अपने आप नूं पैंदा है। दुखी दुहागन दोए पख हीनी दुहागन है जिन नाह निरंतर भगत न कीनी। जिसने नाह, नाह मीन्स परमात्मा शौ मालक पति, निरंतर लगातार विदाउट ब्रेक भगत न कीनी, जिसने अपने आप नू परमात्मा नाल हमेशा जोड़ी रखण वाली भगती नहीं कीती। हमेशा जोड़न वाली भगती की है, वो दूजियां दा दर्द समझती है। जो ही दूजियां दा दर्द समझती है ते दूजियां दा दर्द की है, जेड़ा मनुख असी देखते हैं ये मिठा बोलता है, जेड़ा मनुख असी देखते हैं कि चंगे जीवन वाला है, जेड़ा मनुख असी देखते हैं कि सच दे उत्ते अपनी जान कुर्बान करन नू तैयार है, अपना आपा वारन नू तैयार है, अपने आप नू विकाउण वास्ते तैयार है, ये उसका दर्द है। क्योंकि उसनू पता है जे मैं जना करा तो मैनू दूजियां दे सिर ते चढ़ना पैंदा, मैनू दूजियां नू डोमीनेट करना पैंदा। वो दुहागन है जिहड़ी अपने घर की नौकरानी नू, अपने नौकर नू या किसी दे नाल माड़ा बोलती है, भावें कोई रिलेशन हो, हसबेंड वाइफ होए, मां बेटा होए, जां ऑफिस अंदर कोई एम्पलॉई होए, जां साडे घर दे नौकर होण, तां की होंदा है, असी टुट जांदे हां, असी दुहागन हो जांदे हां। ਉਹ ਨਿਰੰਤਰ ਭਗਤੀ ਨਹੀਂ ਰਹਿੰਦੀ ਹੈ। ਦੁਖੀ ਦੁਹਾਗਨ ਦੋਏ ਪੱਖ ਹੀਨੀ, ਜਿਨ ਨਾਹ ਨਿਰੰਤਰ ਭਗਤ ਨਾ ਕੀਨੀ। ਪੁਰਸ ਲਾਤ ਕਾ ਪੰਥ ਦੁਹੇਲਾ, ਪੁਰਸ ਲਾਤ ਮੁਸਲਮਾਨ ਮਤ ਵਿੱਚ ਪੁਰਸ ਲਾਤ ਕਹਿੰਦੇ ਹਨ, ਪੁਲਸ ਰਾਤ ਮੀਨਸ ਆਫਟਰ ਡੈਥ। ਇੱਕ ਐਸਾ ਮੁਸ਼ਕਿਲ ਰਸਤਾ ਹੈ ਜਿਹੜਾ ਵਾਲ ਜਿਤਨਾ ਪਤਲਾ ਹੈ, ਉਸ ਬ੍ਰਿਜ ਤੋਂ ਲੰਘ ਕੇ ਜਾਣਾ ਪੈਂਦਾ ਹੈ। रविदास जी कहते हैं, पुरस लात का पंथ दुहेला, संग ना साथी गवन इकेला। जिवें समझते ने मरण तो बाद उस ब्रिज तो पुरस लात दे लंघ के जाना पेगा कल्या, पर ऐसा है तेरा मौजूदा जीवन इच एक पुरस लात है, एक वो ब्रिज है, वो की तेरी रोजाना जीवनी, तेरी रोजमर्रा दी जीवनी विच पल पल जेड़ा तू जींदा, उस जीवनी दे विच जींदे जी तैनू की होएगा। जेकर तू सच नाल नहीं जुड़िया, सच की है जो रब जी ने जो सब दे विच वसदे ने, घट घट में हरजू बसे जो है, वो किसी दा दिल ना दुखाण। लेकिन जेड़ी सुहागन है वो कहंदी है जे मैं दिल दुखावा तो मैं दुहागन हो जांदी हां, पर ए वाला दर्द दुहागन नू सुहागन दा समझ नहीं आंदा कि सुहागन क्यों सच नाल जुड़ी हुई है, ये सुहागन अपने जीवन करके इस तरह उच्चियां क्यों है। आम मनुख समझदा है जे असी सच बोलन लग पईए, जे असी दुकान ते हेरा फेरी ना करिए तां ते लोकी सानू वेच खाण। उसनू नहीं पता ये दुहागन अवस्था है। जे मैं अपने नौकर नू वकत सिर ना समझांदा या ना समझांदी तां इसने फिर नुकसान करना सी, इस करके इसनू इस वेले लैसन देना जरूरी सी। असी अपने तो जिसनू भी नीवा समझते हाँ उसनू लैसन देन लग पैंदे हाँ, पर रब जी तो सानू कोई लैसन कदी नहीं देंदे ने, रब जी जदों प्यार ही करदे ने, पर असी जदों दूजे नू लैसन देन लग पैंदे हाँ रब जी तो टुट जांदे हाँ, पर उसी वेले दुहागन अवस्था चा जांदे हाँ। सुहागन कौन है? असी सुहागन नू देख के उस वांगू नकल मारदे हाँ। ਉਹ ਨਕਲ ਕੀ ਮਾਰਦੇ ਹਾਂ ਕਿ ਜਿਸ ਤਰ੍ਹਾਂ ਉਹ ਸੁਹਾਗਨ ਕਰ ਰਹੀ ਹੈ ਵੈਸੇ ਕਰਮ ਕਾਂਡ ਕਰਨ ਲੱਗ ਪੈਂਦੇ ਹਾਂ। ਇਹ ਤਾਂ ਉਂਝ ਗੱਲ ਹੋ ਗਈ, ਰੀਸਾਂ ਕਰੇ ਤਿਨਾੜੀਆਂ ਜੋ ਸੇਵੇਂ ਦਰ ਖੜੀਆਂ। ਉਹ ਸੇਵੇਂ ਦਰ ਖੜੀਆਂ ਕੀ ਹੈ? ਉਹ ਅੰਦਰੋਂ ਹੀ ਮਿੱਠਾ ਬੋਲਦੇ ਨੇ, ਉਹ ਅੰਦਰੋਂ ਹੀ ਦੂਜਿਆਂ ਦਾ ਦਿਲ ਨਹੀਂ ਦੁਖਾਉਂਦੇ ਨੇ, ਉਹਨਾਂ ਕੋਲੋਂ ਭੁੱਲ ਭੁਲੇਖੇ ਵੀ ਐਸੇ ਬੋਲ ਨਹੀਂ ਨਿਕਲਦੇ ਨੇ। ਸੁਹਾਗਨ ਇਹ ਦਰਦ ਸੁਹਾਗਨ ਦਾ ਦੁਹਾਗਨ ਨਹੀਂ ਜਾਣਦੀ, ਪਰ ਜੀਂਦੇ ਜੀ ਜਿਹੜਾ ਸਾਡਾ ਪੁਲਸ ਰਾਤ ਦਾ ਪੁੱਲ ਹੈ ਉਹ ਕੀ ਹੈ? ਇਹੀ ਉਹ ਹੈ। ਭਗਤਾਂ ਕੀ ਚਾਲ ਨਿਰਾਲੀ ਕੀ ਹੈ? ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਬਿਖਮ ਮਾਰਗ ਕੀ ਹੈ? ਉਹ ਜਿੱਥੋਂ ਲੰਘ ਕੇ ਜਾਂਦੇ ਨੇ ਪਿਆਰ ਦੀ ਹਮਦਰਦੀ ਮਿੱਠੀ ਭਰੀ ਨਜ਼ਰ ਨਾਲ ਦੇਖਦੇ ਨੇ, ਜਿੱਥੋਂ ਲੰਘ ਕੇ ਜਾਂਦੇ ਨੇ ਸਭ ਦੇ ਨਾਲ ਪਿਆਰ ਦੀ ਬੋਲੀ ਬੋਲਦੇ ਹੋਏ ਲੰਘਦੇ ਨੇ, ਇਹੀ ਹੈ। ਪਰ ਜਦੋਂ ਅਸੀਂ ਕਿਸੇ ਦੇ ਨਾਲ ਕੌੜਾ ਬੋਲਦੇ ਹਾਂ ਉਸ ਵੇਲੇ ਸਾਡਾ ਸੰਗੀ ਸਾਥੀ ਕੋਈ ਨਹੀਂ ਹੁੰਦਾ, कोई साड़ा साथ नहीं दे सकता। एक जगह गुरु साहब कहंदे ने, उजल कहा चिलकना कोटम कालड़ी मस, धोत्या जूठ ना उतर है जे सौ धोवा तिस, अंदर जे कालक होवे कह दा पांडा कॉपर दा, उनू सौ वारी धोता जाए कालक फिर निकल आती है। कहंदे हन जे गुण नाल चंगे होण सज्जन सही नाल मैं, चलदिया नाल चलन जिथे लेखा मंगी है तिथे खड़े दिसन, उथे खड़े नाल दिसदे ने। इहदा मतलब की होया कि असी चंगे गुणा नू हमेशा अपने नाल रखिए, उन्हां चंगे गुणा दे कारण असी बिखम मारग तो लंघदे चले जांगे। इहो ही पवजल समुंदर पार होना जिंदगी दा। इहो है संग ना साथी गवन अकेला वेले, अपने कोल साथी कौन हो सकदा, साडे साडे गुण, माता पिता भैन भरा दोस्त मित्र, ईवन गुरु भी साडा साथ नहीं दे सकदा जिहड़ा शरीरक गुरु हुंदा है जां कोई शरीरक संत हुंदा है। साथ कौन दे सकदा है? चंगे गुण उही ओ नाल साथ हुंदे ने जिहड़े उस मुश्किल पुलिस रात दे ब्रिज तो लंघा देंदे ने। जीवन विच असी संग ना साथी रह जांदे आ जदों असी किसी का दर्द नहीं समझते। जिहड़ा मनुख दूजिआं दा दर्द समझण लग पैंदा है वह किसी नाल धोखा नहीं कर सकता। अज की लैंग्वेज बदलनी पेगी सानू। असी लोगों नू कहंदे आ दूसरों को चीट मत करो, दूसरों को धोखा मत दो, पर जिहड़ा दूजिआं दा दर्द समझ जाएगा ना वह दूसरों को धोखा दे नहीं सकेगा। किस तरह मैं पढ़ रहा सी, एक बारी भूचाल आया जापान च, भूचाल तो बाद सारे उस जगह दी बत्ती चली गई, मकान डिग पए, लोकी उजड़े हुए सन, कई दे मकान ठीक भी सन पर बत्ती नहीं सी। एक अमेरिकन जर्नलिस्ट कहंदा है मैं थां थां ते जाके लोगों नूं पुछ रहा सा। एक दुकान ते गया ता एक ग्राहक आया, उस दुकान दी उस स्त्री नूं पुछदा है डू यू हैव द बैटरीज। उसने कहा यस आई हैव द बैटरीज। इसने पूछा व्हाट्स द प्राइस, शी सेड $2। उन्हें उन्होंने $2 की बैटरी दे दी। ए जर्नलिस्ट उन्होंने पूछता है दिस वॉज द हाई टाइम यू कुड मेक मोर मनी, पीपल नीड इट एंड यू कुड सेल ऑन हायर प्राइस। तो जापानर कहती है आई डोंट वॉन्ट टू अर्न ऑन द सफरिंग्स ऑफ अदर्स। दूजिया की सफरिंग, दूसरों के दुख वेले मैं ज्यादा नहीं कमाना चाहती। जिस मनुख नूं इह गल समझ आ जाती है वह दूजे नूं चीट नहीं कर सकता। पर सानू यह समझ नहीं आई है दूजे दुखी नहीं हैं तां वी असीं उन्हां नूं लुटना चाहते हैं, दूजे दुखी हैं तां वी असीं उन्हां नूं चीट करना चाहते हैं, क्योंकि सानू दूजिआं दा दर्द ही नहीं समझ आया। संग ना साथी गवन अकेला। लेकिन जे असीं अकेले हो जाइए, भाव जे असीं ऐसी दर्द नूं ना समझिए और दूजिआं दा दिल ढांदे रहिए, फिर उस तो बाद जितनी मर्जी प्रेयर प्रार्थना करते रह जाइए, दुखिया दर्दवंद डर आया बहुत व्यास जवाब ना पाया, फिर सानू जवाब नहीं मिलता। उतों असी गिड़गिड़ा के कहने कि मैं दुखी हाँ दर्दवंद तेरे दर ते आया, डिगदे हाँ सरेंडरेंस जे प्रॉपर हो जाए तो असी किसी नू दुखा नहीं सकांगे। लेकिन जे असी बारों बारों करिए हिपोक्रेसी वाली अपराधी दूना नहीं में जो हंता मिर्गाए वाली, ता दुखिया दर्दमंद डर आया बहुत प्यास जवाब ना पाया। असी जितना भी कहिए रब जी मैं दर्शन दो, रब जी दर्शन नहीं देंदे ने, रब जी साड़ी गल सुनते ही नहीं। क्यों? क्योंकि असी दूजिया का दर्द नहीं समझे। कहते हैं कह रविदास शरण प्रभ तेरी। हुण रविदास जी कहते हैं ए परमात्मा जी ए रब जी मैं तुहाडी शरण आया, मैनू नहीं समझ आती कि मैं किस तरह करा, मैनू नहीं समझ आती कि मैं जीवन जाच कितों सीखा। अपने आप नू रब जी दे दर ते प्रॉपरली फुली फुल हार्टडली सरेंडर करदे हन। कहिंदे हन ज्यों जानू त्यों कर गत मेरी, भी जिस तरह तुहानू पाउंदा ए खुदा जी ए रब जी ए वाहिगुरु जी ए राम जी, जिस तरह तुहानू पाउंदा है मेरी गति कर दिओ। सारे शब्द विच गति कराउण दा मैसेज की है, ਦੂਜਿਆਂ ਦਾ ਦਰਦ ਸਮਝਣਾ। ਜਿਹੜਾ ਮਨੁੱਖ ਦੂਜਿਆਂ ਦਾ ਦਰਦ ਸਮਝ ਲੈਂਦਾ ਹੈ, ਉਹ ਮਨੁੱਖ ਦੂਜਿਆਂ ਦੇ ਦਰਦ ਵੰਡਾਉਣ ਤੁਰ ਪੈਂਦਾ। ਮੈਂ ਪੜ੍ਹ ਰਿਹਾ ਸਾਂ ਇੱਕ ਵਾਰੀ ਡਾਕਟਰ ਵਿਲੀਅਮਸ, ਉਹ ਸੋਚਦਾ ਹੈ ਕਿ ਮੈਂ ਗਰੀਬਾਂ ਦਾ ਭਲਾ ਕਰਾਂ ਜਾ ਕੇ। ਅਮੈਰੀਕਾ ਵਿੱਚ ਡਾਕਟਰ ਬੜਾ ਪੈਸਾ ਕਮਾਉਂਦੇ ਨੇ, ਪਰ ਉਸਦੇ ਘਰ ਵਾਲੇ ਕਹਿੰਦੇ ਨੇ ਇਫ ਯੂ ਵਿਲ ਗੋ ਫੋਰ ਪੂਅਰਸ ਦੈਨ ਹੂ ਵਿਲ ਪੇ ਦ ਮਨੀ, ਦੇ ਆਰ ਨੋਟ ਏਬਲ ਟੂ ਪੇ ਦ ਬਿਲਸ। ਇਹ ਕਹਿੰਦਾ ਉਹ ਬਿੱਲ ਪੇ ਕਰ ਸਕਦੇ ਕਿ ਨਹੀਂ ਕਰ ਸਕਦੇ ਨੇ। ਮੈਨੂੰ ਉਹਨਾਂ ਦਾ ਦਰਦ ਆ ਗਿਆ, ਮੈਂ ਪੂਅਰਸ ਦੀ ਜਾ ਕੇ ਹੈਲਪ ਕਰਨਾ ਚਾਹੁੰਦਾ। ਉਹ ਸਲਮ ਏਰੀਆਜ਼ ਵਿੱਚ, ਪੂਅਰ ਪੀਪਲ ਦੇ ਏਰੀਆਜ਼ ਵਿੱਚ ਜਾ ਕੇ ਹੈਲਪ ਕਰਨ ਲੱਗ ਪੈਂਦਾ, ਰੋਜ਼ ਉਹਨਾਂ ਨੂੰ ਦਵਾਈ ਦੇਣ ਲੱਗ ਪੈਂਦਾ। ਆਸਤਾ ਆਸਤਾ ਉੱਥੇ ਦੁਕਾਨਾਂ ਦੇ ਵਿੱਚ ਪੌੜੀਆਂ ਦੇ ਉੱਪਰ ਛੋਟੀ ਜਿਹੀ ਮਿਆਨੀ ਦੇ ਉੱਤੇ ਇੱਕ ਕਲੀਨਿਕ ਖੋਲ੍ਹ ਲੈਂਦਾ ਗਰੀਬਾਂ ਵਾਸਤੇ ਫ੍ਰੀ। ਗਰੀਬ ਆਉਂਦੇ ਹਨ, ਦਵਾਈ ਲੈ ਜਾਂਦੇ ਹਨ, ਸਾਰੇ ਉਸ ਨੂੰ ਪਿਆਰ ਕਰਦੇ ਹਨ। ਆਸਤਾ ਆਸਤਾ ਇਹ ਸਾਰੇ ਗਰੀਬਾਂ ਨੂੰ ਫ੍ਰੀ ਦਵਾਈ ਦਿੰਦਾ ਦਿੰਦਾ ਸਭ ਦਾ ਪਿਆਰ ਲੈਂਦਾ ਰਹਿੰਦਾ। ਕਿਸ ਤਰ੍ਹਾਂ ਸਭ ਦੇ ਨਾਲ ਦਰਦ ਵੰਡ ਕੇ। ਜਦੋਂ ਉਹਦੇ ਕੋਲ ਕੋਈ ਹੁਨਰ ਹੈ, ਅਸੀਂ ਸਿੱਖ ਲਈਏ ਕਿ ਜਦੋਂ ਵੀ ਸਾਡੇ ਕੋਲ ਕੋਈ ਹੁਨਰ ਹੋਏ, ਉਸ ਹੁਨਰ ਦੇ ਨਾਲ ਅਸੀਂ ਦੂਸਰਿਆਂ ਦੇ ਮਿਸਯੂਜ਼ ਨਾ ਕਰੀਏ, ਉਸ ਹੁਨਰ ਦੇ ਨਾਲ ਅਸੀਂ ਦੂਜਿਆਂ ਦੇ ਮੋਢੇ 'ਤੇ ਚੜ੍ਹ ਕੇ ਆਪਣੇ ਸੁੱਖ ਨਾ ਲੱਭੀਏ, ਅਸੀਂ ਕੀ ਕਰੀਏ ਉਸ ਹੁਨਰ ਦੇ ਨਾਲ ਦੂਜਿਆਂ ਦਾ ਦਰਦ ਵੰਡਾਈਏ। ਕਿਉਂਕਿ ਜਿਹੜਾ ਮਨੁੱਖ ਦੂਜਿਆਂ ਨੂੰ ਡੋਮੀਨੇਟ ਕਰਦਾ, ਉਹ ਡੋਮੀਨੇਟ ਕਿਉਂ ਕਰਦਾ, ਹੀ ਹੈਜ਼ ਬੈਟਰ ਕੁਆਲਿਟੀ ਦੈਨ ਅਦਰਸ। ਉਸ ਕੁਆਲਿਟੀ ਦੇ ਕਾਰਨ ਦੂਜਿਆਂ ਨੂੰ ਡੋਮੀਨੇਟ ਕਰਦਾ ਪਰ ਲਵ ਲੂਜ਼ ਕਰ ਜਾਂਦਾ, ਉਹਨੂੰ ਪਿਆਰ ਨਹੀਂ ਪ੍ਰਾਪਤ ਹੋ ਸਕਦਾ। ਪਰ ਜੇ ਉਸੀ ਕੁਆਲਿਟੀ ਦੇ ਨਾਲ ਉਹ ਦੂਜਿਆਂ ਦਾ ਦਰਦ ਵੰਡਾਉਣ ਲੱਗ ਪਵੇ। ਬਾਬਾ ਦੇਖਾ ਹੈ ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸਾਈ, ਗੁਰੂ ਨਾਨਕ ਪਾਤਸ਼ਾਹ ਨੂੰ ਸਾਰੀ ਜਲਦੀ ਪ੍ਰਿਥਵੀ ਨਜ਼ਰ ਆਉਂਦੀ ਸੀ, ਦਰਦ ਵੰਡਾਉਣ ਟੁਰ ਪਏ। ਜਦੋਂ ਦਰਦ ਵੰਡਾਉਣ ਲੱਗ ਪੈਂਦਾ ਹੈ, ਡਾਕਟਰ ਵਿਲੀਅਮਸ ਸਾਰੇ ਉਸਨੂੰ ਪਿਆਰ ਕਰਨ ਲੱਗ ਪੈਂਦੇ ਨੇ। ਪਰ ਕਿਉਂਕਿ ਉਹ ਮਨੀ ਅਰਨ ਨਹੀਂ ਸੀ ਕਰ ਰਿਹਾ, ਇਸ ਕਰਕੇ ਉਹਦੇ ਪਰਿਵਾਰ ਵਾਲੇ, ਉਹਦੀ ਪਤਨੀ, ਉਹਦੇ ਮਾਂ ਪਿਓ, ਉਹਦੇ ਬੱਚੇ ਉਹਦਾ ਸਾਥ ਛੋੜ ਜਾਂਦੇ। ਕੁਛ ਚਿਰ ਬਾਅਦ ਇਹ ਸਾਰੀ ਗਰੀਬਾਂ ਦੀ, ਮਨੁੱਖਤਾ ਦੀ ਸੇਵਾ ਕਰਦੇ ਕਰਦੇ ਡਾਕਟਰ ਵਿਲੀਅਮਸ ਮਰ ਜਾਂਦਾ। ਜਿਸ ਦਿਨ ਮਰਦਾ ਹੈ, ਉਹਦੇ ਘਰ ਵਾਲੇ ਤਾਂ ਕੋਈ ਨਹੀਂ ਆਉਂਦੇ। ਧਰਤੀ 'ਤੇ ਜਿੱਥੇ ਵੀ ਮਨੁੱਖ ਦੀ ਡੈੱਡ ਬਾਡੀ ਨੂੰ ਦਬਾਇਆ ਜਾਂਦਾ, ਉਹਦਾ ਖਰਚਾ ਹੈ, ਜ਼ਮੀਨ ਖਰੀਦਣੀ ਪਏਗੀ, ਉਸ ਨੂੰ ਦਬਾਉਣਾ ਪਏਗਾ, ਉਹਦੇ ਖਰਚੇ ਕੀਤੇ ਜਾਣਗੇ। ਪਰ ਇਹ ਗਰੀਬ ਸਾਰੇ ਰਲ ਕੇ ਆਪਣੀ ਪੈਨੀ ਪੈਨੀ ਇਕੱਠੀ ਕਰਕੇ ਉਸ ਨੂੰ ਸ਼ਮਸ਼ਾਨ ਭਾਵ ਗ੍ਰੇਵਯਾਰਡ ਵਿੱਚ ਜਾ ਕੇ ਦਬਾ ਆਉਂਦੇ ਹਨ। ਹੁਣ ਇਹ ਸਾਰੇ ਸੋਚਦੇ ਹਨ ਕਿ ਜਿਸ ਮਨੁੱਖ ਨੂੰ ਜਿੱਥੇ ਦਬਾਇਆ ਜਾਂਦਾ, ਉਹਦੇ ਨਾਂ ਦਾ ਉੱਥੇ ਮਾਈਲਸਟੋਨ ਲਗਾਇਆ ਜਾਂਦਾ, ਉਹਦੇ ਨਾਂ ਦਾ ਫੱਟਾ ਲਗਾਇਆ ਜਾਂਦਾ, ਉੱਥੇ ਲਿਖਿਆ ਜਾਂਦਾ ਇੱਥੇ ਕਿਸ ਨੂੰ ਦਬਾਇਆ ਗਿਆ। ਉਹ ਸੋਚਦੇ ਨੇ ਪੱਥਰ ਖਰੀਦਣ ਵਾਸਤੇ ਪੈਸੇ ਨਹੀਂ ਹੈ ਸਾਡੇ ਕੋਲ। ਸਾਰੇ ਗਰੀਬ ਬੈਠ ਕੇ ਮੀਟਿੰਗ ਕਰਦੇ ਨੇ, ਇਸਨੇ ਸਾਨੂੰ ਇਤਨਾ ਪਿਆਰ ਕੀਤਾ, ਸਾਡਾ ਦੁੱਖ ਵੰਡਾਇਆ, ਅਸੀਂ ਕਿਵੇਂ ਯਾਦ ਰੱਖੀਏ, ਕਿਵੇਂ ਦੁਨੀਆਂ ਨੂੰ ਦੱਸੀਏ ਕਿ ਇੱਥੇ ਡਾਕਟਰ ਵਿਲੀਅਮਸ ਦਾ ਪੱਥਰ ਲਾਇਆ ਗਿਆ, ਇੱਥੇ ਡਾਕਟਰ ਵਿਲੀਅਮਸ ਨੂੰ ਦਫਨਾਇਆ ਗਿਆ। ਤਾਂ ਉਸੇ ਮਿਆਨੀ ਵਾਲੀ ਦੁਕਾਨ 'ਤੇ ਗਏ, ਉੱਥੇ ਬਾਹਰ ਜਿਹੜਾ ਫੱਟਾ ਲੱਗਾ ਹੋਇਆ ਸੀ ਕਿ ਡਾਕਟਰ ਵਿਲੀਅਮਸ ਉੱਪਰਲੀਆਂ ਪੌੜੀਆਂ ਦੇ ਉੱਥੇ ਬੈਠ ਕੇ ਦੇਖਦਾ, ਫੱਟਾ ਲਿਖਿਆ ਸੀ ਡਾਕਟਰ ਵਿਲੀਅਮਸ ਅਪਸਟੇਅਰਸ। ਇਹ ਉੱਥੋਂ ਫੱਟਾ ਚੁੱਕ ਲਿਆਉਂਦੇ ਨੇ, ਤਾਂ ਇਹਦੀ ਜਿੱਥੇ ਇਸ ਨੂੰ ਦਫਨਾਇਆ ਗਿਆ ਸੀ ਉੱਥੇ ਫੱਟਾ ਲਗਾ ਦਿੰਦੇ ਨੇ ਡਾਕਟਰ ਵਿਲੀਅਮਸ ਅਪਸਟੇਅਰਸ, ਭਾਵ ਡਾਕਟਰ ਵਿਲੀਅਮਸ ਉੱਪਰ ਚਲਾ ਗਿਆ। ਗੱਲ ਸਮਝਾਉਣ ਦਾ ਯਤਨ ਹੈ, ਜਦੋਂ ਅਸੀਂ ਗਰੀਬਾਂ ਵਾਸਤੇ ਜੀਣ ਲੱਗ ਪੈਂਦੇ ਹਾਂ, ਜਦੋਂ ਅਸੀਂ ਲੋੜਵੰਦਾਂ ਵਾਸਤੇ ਜੀਣ ਲੱਗ ਪੈਂਦੇ ਹਾਂ, ਤਾਂ ਕੀ ਹੁੰਦਾ, ਸਾਨੂੰ ਮਨੁੱਖਤਾ ਦਾ ਪਿਆਰ ਮਿਲਦਾ। ਦੈਟ ਇਜ਼ ਹਾਈਟ ਆਫ ਸਪਿਰਿਚੁਐਲਿਟੀ। ਜਦੋਂ ਮਨੁੱਖ ਕੁਛ ਵੀ ਕਰਨ ਜੋਗਾ, ਅਮੀਰੀ ਇਸ ਨੂੰ ਨਹੀਂ ਕਹਿੰਦੇ ਨੇ ਕਿ ਕਿਸੇ ਕੋਲ ਕਿੰਨਾ ਪੈਸਾ ਹੈ, ਅਮੀਰੀ ਨੂੰ ਚੈੱਕ ਕਰਨ ਦੀ ਬੈਲੈਂਸ ਪੈਸਾ ਨਹੀਂ ਹੈ, ਅਮੀਰੀ ਨੂੰ ਚੈੱਕ ਕਰਨ ਦੀ ਬੈਲੈਂਸ ਮਾਇਕ ਪਦਾਰਥ, ਲਗਜ਼ਰੀ ਕੋਠੀ, ਕਾਰਾਂ, ਬੈਂਕ ਬੈਲੈਂਸ, ਨੌਕਰ ਚਾਕਰ ਨਹੀਂ ਹੈ। ਅਮੀਰੀ ਨੂੰ ਚੈੱਕ ਕਰਨ ਦਾ ਤਰੀਕਾ ਕੀ ਹੈ ਕਿ ਜੋ ਤੁਹਾਡੇ ਕੋਲ ਹੈ ਉਹ ਤੁਸੀਂ ਲੋੜਵੰਦਾਂ ਦੇ ਨਾਲ ਸ਼ੇਅਰ ਕਰੋ ਅਤੇ ਪੈਸੇ ਨਾ ਲਵੋ। ਮੀਨਸ ਯੂ ਡੋਂਟ ਚਾਰਜ ਵਟ ਯੂ ਹੈਵ ਐਂਡ ਯੂ ਸ਼ੇਅਰ ਵਿਦ ਅਦਰਸ। ਇਸ ਨੂੰ ਅਮੀਰੀ ਕਹਿੰਦੇ ਨੇ। ਡਾਕਟਰ ਵਿਲੀਅਮਸ ਦੂਸਰਿਆਂ ਨਾਲ ਸ਼ੇਅਰ ਕਰਦਾ, ਸਾਰੀ ਮਨੁੱਖਤਾ ਉਹਨੂੰ ਪਿਆਰ ਕਰਦੀ ਹੈ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਇਹ ਗਤੀ ਹੈ, ਮੀਨਸ ਦੂਜਿਆਂ ਦਾ ਦਰਦ ਸਮਝ ਜਾਣਾ ਅਤੇ ਉਸ ਦਰਦ ਦੇ ਵਿੱਚ ਦੂਸਰਿਆਂ ਦੇ ਨਾਲ ਸ਼ੇਅਰਿੰਗ ਕਰਨੀ ਸ਼ੁਰੂ ਕਰ ਦੇਣੀ, ਉਸ ਦਰਦ ਦੇ ਵਿੱਚ ਦੂਸਰਿਆਂ ਨਾਲ ਪਿਆਰ ਕਰਨਾ ਸ਼ੁਰੂ ਕਰ ਦੇਣਾ। ਪਰ ਅਸੀਂ ਸਮਝਦੇ ਰਹਿ ਜਾਂਦੇ ਹਾਂ ਕਿ ਇਸ ਧਰਤੀ 'ਤੇ ਜੀਂਦੇ ਜੀ ਅਸੀਂ ਰੱਬ ਜੀ ਨੂੰ, ਖੁਦਾ ਜੀ ਨੂੰ ਤਾਂ ਖੁਸ਼ ਕਰ ਲਈਏ, ਪਰ ਲੋਕਾਂ ਨਾਲ ਪਿਆਰ ਨਹੀਂ ਕਰਦੇ ਹਾਂ, ਲੋੜਵੰਦਾਂ ਦੇ ਨਾਲ ਪਿਆਰ ਨਹੀਂ ਕਰਦੇ ਹਾਂ। ਆਪਣੇ ਧਾਰਮਿਕ ਸਥਾਨਾਂ 'ਤੇ ਅਸੀਂ ਦਾਨ ਪੁੰਨ ਕਰਦੇ ਰਹਿ ਜਾਂਦੇ ਹਾਂ, ਲੇਕਿਨ ਉਹਨਾਂ ਦਾ ਦਿਲ ਨਹੀਂ ਜਿੱਤਦੇ ਹਾਂ। ਗੁਰੂ ਸਾਹਿਬ ਕਹਿੰਦੇ ਹਨ, ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਤਿੰਨ ਨਿਉ ਲੱਗਾ ਰੱਬ ਸੇਤੀ। ਉਹਨਾਂ ਨੂੰ ਇਹ ਨਿਉ ਲੱਗ ਜਾਂਦਾ, ਪਿਆਰ ਪੈ ਜਾਂਦਾ ਹੈ ਕਿ ਉਹ ਦੂਸਰਿਆਂ ਦਾ ਬਾਹਰਲਾ ਰੂਪ ਦੇਖ ਕੇ, ਗੰਦੇ ਕੱਪੜੇ ਦੇਖ ਕੇ ਉਸ ਦੇ ਨਾਲ ਮਿਸਬਿਹੇਵ ਨਹੀਂ ਕਰਦੇ ਹਨ, ਉਸ ਦੇ ਨਾਲ ਡਿਸਹਾਰਮਨੀ ਨਹੀਂ ਕਰਦੇ ਹਨ, ਦੂਰੀ ਨਹੀਂ ਵਧਾ ਲੈਂਦੇ ਹਨ, ਪਿਆਰ ਪਾਉਂਦੇ ਹਨ ਕਿ ਉਹਦੀ ਆਤਮਾ ਟੂ ਆਤਮਾ, ਸੋਲ ਟੂ ਸੋਲ, ਹਿਰਦੇ ਸੇ ਹਿਰਦੇ ਕੀ ਬਾਤ ਕਰਤੇ ਹਾਂ। ਇਸੀ ਨੂੰ ਤਾਂ ਕਹਿੰਦੇ ਨੇ ਮਨੁੱਖੀ ਹਿਰਦੇ ਦੀ ਪਹਿਚਾਣ। ਜਿਸ ਮਨੁੱਖ ਨੂੰ ਇਹ ਆ ਜਾਂਦਾ ਨਾ, ਉਹ ਕੁੱਤੇ ਬਿੱਲੀ ਕੋਲੋਂ ਵੀ ਲੰਘ ਜਾਏ, ਉਸ ਦੀ ਬਾਡੀ ਦਾ ਇੱਕ ਔਰਾ ਐਸਾ ਬਣ ਜਾਂਦਾ, ਉਸ ਦੀ ਤੱਕਣੀ ਐਸੀ ਬਣ ਜਾਂਦੀ, ਉਹ ਵੀ ਉਸ ਤੋਂ ਡਰਦੇ ਨਹੀਂ ਹਨ, ਉਸ ਦੇ ਨਾਲ ਪਿਆਰ ਕਰਦੇ ਹਨ। ਕਿਉਂ? ਕਿਉਂਕਿ ਇਸਨੂੰ ਹਰ ਬੀਂਗਸ ਦੇ ਅੰਦਰ ਦਰਦ ਨਜ਼ਰ ਆ ਗਿਆ। ਉਹ ਤਿੰਨੇ ਉਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਉਹਨਾਂ ਨੂੰ ਹਰ ਕਿਸੇ 'ਚੋਂ ਰੱਬ ਜੀ ਦੇਖਣ ਦੀ ਲਟਕ ਲੱਗ ਗਈ ਹੈ। ਇਹੀ ਤਾਂ ਹੈ ਰੱਬ ਜੀ ਦੇਖਣਾ, ਕੋਈ ਰੱਬ ਜੀ ਅਦਰ ਦੈਨ ਦਿਸ ਯੂਨੀਵਰਸ 'ਤੇ ਨਹੀਂ ਨਾ, ਕਿ ਜਿਹੜੇ ਅਚਾਨਕ ਸਾਨੂੰ ਕਿਸੇ ਦਿਨ ਰਾਤੀ ਨਜ਼ਰ ਆ ਜਾਣਗੇ ਜਾਂ ਸੜਕ 'ਤੇ ਜਾਂਦੇ ਕਿਸੇ ਕਰੋਸਿੰਗ 'ਤੇ ਨਜ਼ਰ ਆਉਣਗੇ। ਇਸ ਸ਼ਬਦ ਰਾਹੀਂ ਰਵਿਦਾਸ ਜੀ ਇਹੀ ਸਮਝਾਉਣਾ ਚਾਹੁੰਦੇ ਨੇ, ਉਹ ਮਨੁੱਖ ਦੂਜਿਆਂ ਦਾ ਦਰਦ ਨਹੀਂ ਜਾਣ ਸਕਦਾ ਜਿਹਦੇ ਅੰਦਰ ਦਰਦ ਨਹੀਂ ਹੈ। ਅੰਦਰ ਦਰਦ ਨਹੀਂ ਹੈ ਤਾਂ ਸੋ ਤਨ ਜਾਣ ਮਸਾਣ ਹੋ ਜਾਏਗਾ। ਤਾਂ ਮਸਾਣ ਕੀ ਹੈ? ਡੈੱਡ ਬੋਡੀ ਜਿੱਥੇ ਬੈਰੀ ਕੀਤੀਆਂ ਜਾਂਦੀਆਂ। ਅਸੀਂ ਟੁਰਦਾ ਫਿਰਦਾ ਲਾਸ਼ਾਂ ਹਾਂ ਜੇ ਅਸੀਂ ਦੂਸਰਿਆਂ ਦਾ ਦਰਦ ਨਹੀਂ ਜਾਣਦੇ ਹਾਂ, ਅਤੇ ਅਸੀਂ ਸੋਚਦੇ ਹਾਂ ਸਿਰਫ ਮੈਂ ਠੀਕ ਹਾਂ, ਸਾਰੀ ਦੁਨੀਆ ਗਲਤ ਹੈ। ਐਵਰੀ ਬੋਡੀ ਇਜ਼ ਥਿੰਕਿੰਗ ਦਿਸ ਵੇ। ਪਰ ਅਸੀਂ ਕੀ ਸਮਝਣਾ ਕਿ ਮੈਂ ਆਪਣੇ ਅੰਦਰ ਇਤਨਾ ਦਰਦ ਭਰਾਂ ਕਿ ਮੈਨੂੰ ਦੂਜੇ ਦਾ ਦਰਦ ਸਮਝ ਆਉਣਾ ਸ਼ੁਰੂ ਹੋ ਜਾਏ। ਸੋ ਕੱਤ ਜਾਣਾ ਪੀਰ ਪੁਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਅੱਜ ਦੇ ਇਸ ਸ਼ਬਦ ਵਿੱਚ ਰਵਿਦਾਸ ਜੀ ਸਾਨੂੰ ਇਹ ਸਮਝਾਉਣ ਦਾ ਯਤਨ ਕਰ ਰਹੇ ਨੇ। ਰਾਓ ਜੀ ਉਹ ਕਹਿੰਦੇ ਹਨ,
ਸੋ ਕੱਤ ਜਾਣਾ ਪੀਰ ਪੁਰਾਈ, ਸੋ ਕੱਤ ਜਾਣਾ ਪੀਰ ਪੁਰਾਈ, ਝਾਂਕੇ ਅੰਤਰ ਝਾਂਕੇ ਅੰਤਰ ਦਰਦ ਨ ਪਾਈ, ਦਰਦ ਨ ਪਾਈ, ਸੋ ਕੱਤ ਜਾਣਾ ਪੀਰ ਪੁਰਾਈ, ਸੋ ਕੱਤ ਜਾਣਾ ਪੀਰ ਪੁਰਾਈ। ਸੁਹਾਗਨ ਜਾਨ ਤਜ ਅਭਿਮਾਨ ਸੁਖ ਰਲੀਆਂ ਮਾਨ, ਤਜ ਅਭਿਮਾਨ ਸੁਖ ਰਲੀਆਂ ਮਾਨ, ਤਨ ਮਾਨ ਦੇ ਨਾ ਅੰਤਰ ਰੱਖੇ, ਤਨ ਮਨ ਦੇ ਨਾ ਅੰਤਰ ਰੱਖੇ, ਅਵਰਾ ਦੇਖ ਨਾ ਸੁਣੇ ਅਪਾਖੇ, ਖਬਰਾਂ ਦੇਖ ਨਾ ਸੁਣੈ ਅਪਾਖ ਸੋ ਕਤ ਜਾਣੈ ਪੀਰ ਪਰਾਈ ਸੋ ਕਤ ਜਾਣੈ ਪੀਰ ਪਰਾਈ ਜਾਂ ਕੈ
ਪ੍ਰਭ ਤੇਰੀ ਜੋ ਜਾਨੋ ਤੇ ਉਪਰ ਗਏ
तुम